ਪ੍ਰਭਾਤੀ ਮਹੱਲਾ ਪਹਿਲਾ ਦੱਖਣੀ। ਪ੍ਰਭਾਤੀ ਰਾਗ 'ਚ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ ਇਹ ਦੱਖਣੀ ਜਾਤੀ ਹੈ। ਇਸ ਪ੍ਰਕਾਰ ਜਾਂ ਦੱਖਣ ਦੇਸ਼ ਵਿੱਚ ਜਿਹੜਾ ਉਪਦੇਸ਼ ਦਿੱਤਾ, ਸੋ ਇਹ ਜੀਵ ਸੁਤੰਤਰ ਹੈ ਜਾਂ ਪੁਤੰਤਰ ਹੈ? ਮਹਾਰਾਜ ਉੱਤਰ ਦਿੰਦੇ, ਜੀਵ ਭਾਈ ਪੁਤੰਤਰ ਹੈ, ਕੋਈ ਜਾਣ ਨਾ ਭੁੱਲੇ ਭਾਈ। ਇਹ ਭਾਈ ਜਾਣ ਬੁੱਝ ਕੇ ਆਪਣੇ ਆਪ ਕੋਈ ਭੁੱਲਦਾ ਨਹੀਂ, ਸੋ ਭੁੱਲੇ ਜਿਸ ਆਪ ਭੁਲਾਏ, ਬੁੱਝਿਆ ਜਿਸੇ ਬੁਝਾਏ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਸ ਨੂੰ ਕਰਮਾਂ ਅਨੁਸਾਰ ਆਪ ਭੁਲਾਉਂਦਾ ਤੇ ਉਹੀ ਭੁੱਲਦਾ, ਉਹਨੂੰ ਆਪ ਕਰਮਾਂ ਅਨੁਸਾਰ ਸਮਝਾਉਂਦਾ ਉਹੀ ਸਮਝਦਾ। ਉਹ ਕਿਵੇਂ ਜੀ? ਕਹਿੰਦੇ ਦੇਖੋ ਤੁਹਾਨੂੰ ਦੱਸਦੇ ਹਾਂ ਬੜੇ ਬੜੇ ਪ੍ਰਮਾਣ ਦੇ ਕੇ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਬੜੇ ਤਪ ਕਰਨ ਵਾਲਾ ਜੋ ਗੌਤਮ ਰਿਸ਼ੀ ਹੈ, ਉਹਦਾ ਅਹਿਲਿਆ ਨਾਮੇ ਜੋ ਇਸਤਰੀ ਹੈ ਉਹਦੀ, ਉਹਦੇ ਸੁੰਦਰ ਸਰੀਰ ਨੂੰ ਵੇਖ ਕੇ 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਲੁਭਾਏਮਾਨ ਹੋ ਗਿਆ। ਇਹ ਹਜ਼ੂਰ ਸਾਹਿਬ ਹੈ ਜਿੱਥੇ ਗੋਦਾਵਰੀ ਦੇ ਕਿਨਾਰੇ 'ਤੇ ਪਹਿਲਾਂ ਸਾਰੇ ਇੱਥੇ ਵਾਲੀ ਤਪੱਸਿਆ ਕਰਦੇ ਹੁੰਦੇ ਸੀ, ਉੱਥੇ ਕਿ ਸਾਰੇ ਥਾਂ ਬਣੇ ਹੋਏ ਨੇ ਆਸੇ ਆਸੇ ਪਾਸੇ ਸਾਰੇ ਥਾਂ। ਸ਼ਿਕਾਰ ਘਾਟ ਗੁਰਦੁਆਰੇ ਚੜ੍ਹਦੇ ਹਾਂ, ਖੱਬੇ ਪਾਸੇ ਛੋਟਾ ਜਿਹਾ ਮੰਦਰ ਹੈ ਇੱਕ ਜਿੱਥੇ ਅੰਜਲੀ ਰਹਿੰਦੀ ਸੀ। ਸੋ ਇਸ ਪ੍ਰਕਾਰ ਉੱਥੇ ਇਹਦੀ ਪੁੱਤਰੀ ਗੌਤਮ ਦੀ ਅੰਜਲੀ ਜਾਂ ਅੰਜਨੀ ਨਾਮ ਕਰਕੇ ਆਇਆ, ਉੱਥੇ ਹਨੂੰਮਾਨ ਦਾ ਜਨਮ ਹੋਇਆ ਸੀ। ਉਹ ਖੱਬੇ ਪਾਸੇ ਪੌੜੀਆਂ ਚੜ੍ਹਦਿਆਂ ਛੋਟਾ ਜਿਹਾ ਮੰਦਰ ਹੈ ਇੱਕ ਨਾਲ ਹੀ, ਤਾਂ ਇਸੇ ਪ੍ਰਕਾਰ ਉੱਥੇ ਗੌਤਮ ਦਾ ਸਥਾਨ ਵੀ ਹੈ ਹਜ਼ੂਰ ਸਾਹਿਬ ਗੋਦਾਵਰੀ ਅਤੇ ਬੰਦੇ ਬਹਾਦਰ ਦੇ ਸਥਾਨ ਤੋਂ ਪਰੇ 'ਚ ਜਾ ਕੇ ਕਾਫੀ ਰਿਸ਼ੀ ਮੁਨੀਆਂ ਨੇ ਤਪੱਸਿਆ ਕੀਤੀ ਹੈ। ਗੋਦਾਵਰੀ ਦੇ ਕਿਨਾਰੇ ਕਿਨਾਰੇ ਕਾਫੀ ਹੈ। ਤਾਂ ਕਹਿੰਦੇ ਨੇ ਦੇਖੋ ਦੇਖ ਇੰਦਰ ਲੁਭਾਇਆ, ਸਾਹਸ ਸਰੀਰ ਚਿਹਨ ਭਾਗ ਹੋਏ ਤਾਂ ਮਨ ਪੱਛੋ ਤਾਇਆ। ਹੁਣ ਉਹ ਮਾੜੇ ਕਰਮ ਕਰਕੇ ਇੰਦਰ ਜਿਹੜਾ ਚਲਿਆ ਗਿਆ ਉਹਦੇ ਘਰ, ਮਾੜਾ ਕਰਮ ਕੀਤਾ, ਗੌਤਮ ਰਿਸ਼ੀ ਉੱਪਰੋਂ ਹੀ ਆ ਗਿਆ। ਗੌਤਮ ਰਿਸ਼ੀ ਦੇ ਸਰਾਪ ਕਰਕੇ ਜਿਸ ਵੇਲੇ ਸਰੀਰ ਉੱਤੇ ਸਹਿਸ ਹੁੰਦਾ 1000 ਭਾਗਾਂ ਦੇ ਚਿੰਨ ਹੋ ਗਏ ਤਾਂ ਮਨ ਵਿੱਚ ਬਹੁਤ ਪਛਤਾਇਆ ਉਹ। ਸੋ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਦੇਖੋ ਕਿਸੇ ਦੇ ਵੱਸ ਨਹੀਂ, ਉਹਦੀ ਹੋਣੀ ਉੱਥੇ ਨੂੰ ਉਹਨੂੰ ਲੈ ਜਾਂਦੀ ਘੁਮਾ ਕੇ, ਉੱਥੇ ਬੰਦਾ ਜਾ ਕੇ ਗਲਤੀ ਕਰਦਾ। ਭਾਈ ਗੁਰਦਾਸ ਜੀ ਨੇ ਵੀ ਇਹਦੇ ਬਾਰੇ ਲਿਖਿਆ ਹੋਇਆ ਕਿ ਗੌਤਮ ਨਾਰ ਅਹਿਲਿਆ ਇਸ ਨੂੰ ਦੇਖ ਇੰਦਰ ਲੁਭਾਉਣਾ, ਪਰ ਕਰ ਜਾਏ ਸਰਾਪ ਲੈ ਹੋਏ ਸਹਿਸ ਭਗ ਪੱਛੋ ਤਾਣਾ। ਸੁਈਆਂ ਹੋਆ ਇੰਦਰ ਲੋਕ ਲੁਕਿਆ ਸਰੋਵਰ ਮਨ ਸ਼ਰਮਾਣਾ, ਸਹਿਸ ਭਗਹੋਂ ਲੋਇਣ ਸਹਿਸ ਲੈ ਦੋਈ ਇੰਦਰ ਪੁਰੀ ਸਿਧਾਣਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਦੇਖੋ ਭਾਈ ਕਰਮ ਦੀ ਖੇਡ ਹੈ ਸਾਰੀ, ਕੋਈ ਜਾਣ ਨਾ ਭੁੱਲੇ ਭਾਈ, ਸੋ ਭੁੱਲੇ ਜਿਸ ਆਪ ਭੁਲਾਏ, ਬੁੱਝੈ ਜਿਸੈ ਬੁਝਾਈ ਰਹਾਓ। ਇਹ ਭਾਈ ਆਪਣੇ ਆਪ ਕੋਈ ਵੀ ਜਾਣ ਬੁੱਝ ਕੇ ਭੁੱਲਦਾ ਨਹੀਂ, ਜਿਸ ਪੁਰਸ਼ ਨੂੰ ਕਰਮ ਅਨੁਸਾਰ ਆਪ ਭੁਲਾਉਂਦਾ ਉਹੀ ਭੁੱਲਦਾ, ਜਿਸ ਪੁਰਸ਼ ਨੂੰ ਆਪ ਸਮਝਾਉਂਦਾ ਉਹੀ ਬੁੱਝੈ ਭਾਵ ਸਮਝਦਾ। ਇਹ ਤੋਂ ਮਤਲਬ ਕੀ ਕੱਢਣਾ? ਮਤਲਬ ਇਹੀ ਹੈ ਵੀ ਬੇਨਤੀਆਂ ਕਰੋ, ਹੇ ਮਹਾਰਾਜ ਸਾਨੂੰ ਭੁਲਾਇਓ ਨਾ, ਸਾਡੇ 'ਤੇ ਕਿਰਪਾ ਰੱਖਿਓ, ਤੁਸੀਂ ਮਿਹਰ ਕਰਨੀ ਹੈ। ਕਹਿੰਦੇ ਜੇ ਹੰਕਾਰ ਕਰੇਗਾ ਫਿਰ ਭੁਲਾ ਵੀ ਦਊਂਗਾ, ਨਿਮਰਤਾ ਰੱਖੇਗਾ ਸੇਵਾ ਕਰੇਗਾ ਫਿਰ ਰਾਹ ਵੀ ਦਿਖਾਈ ਜਾਊਂਗਾ। ਕਹਿੰਦੇ ਤੂੰ ਵੀ ਠੀਕ ਰਹੀ ਨਾ ਕਿ ਤੂੰ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਏ, ਜਿਹੜਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਫਿਰ ਉਹਨੂੰ ਗੇੜੇ ਵੀ ਖਵਾ ਦਿੰਦਾ। ਇਉਂ ਕਹਿੰਦੇ ਤੂੰ ਠੀਕ ਰਹੀ, ਨਿਮਰਤਾ 'ਚ ਰਹੀ, ਆਪਣੇ ਆਪ ਨੂੰ ਸਮਝੀ ਕਿ ਮੈਂ ਰੱਬ ਦਾ ਜੀਵ ਹਾਂ, ਇਹ ਨਾ ਸਮਝੀ ਕਿ ਮੈਂ ਰੱਬ ਹੀ ਬਣ ਗਿਆ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜ ਹੈ, ਕਾਗਦ ਕੀਮ ਨਾ ਪਾਈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਇਹ ਪਾਵਨ ਬਚਨ ਫਰਮਾਉਂਦੇ ਹਨ ਕਿ ਸਾਰੀ ਧਰਤੀ ਦਾ ਪਤੀ ਜੋ ਚੱਕਰਵਰਤੀ ਰਾਜਾ ਹਰੀਚੰਦ ਆ, ਉਹਨੇ ਇੰਨੇ ਪੁੰਨ ਕੀਤੇ ਸਨ, ਸੋ ਜੇ ਕਾਗਜ਼ ਲੈ ਕੇ ਉਹਨਾਂ ਨੂੰ ਲਿਖੀਏ ਤਾਂ ਉਹਨਾਂ ਪੁੰਨਾਂ ਦੀ ਕੀਮਤ ਨਹੀਂ ਪਾਈ ਜਾਂਦੀ। ਸੋ ਉਹਨੇ ਮਸਤਕ ਰੂਪ ਕਾਗਜ਼ ਦੀ ਕੀਮਤ ਨਾ ਪਾਉਣਾ ਕੀਤੀ ਕਿ ਮੇਰੇ ਮੱਥੇ ਪਰ ਕਿਸ ਤਰ੍ਹਾਂ ਦਾ ਲੇਖ ਲਿਖਿਆ ਹੋਇਆ। ਔਗਣ ਜਾਣੈ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਵਿਕਾਈ। ਜੇਕਰ ਰਾਜਾ ਹਰੀਚੰਦ ਪੁੰਨ ਦਾ ਫਲ ਔਗਣ ਰੂਪ ਜਾਣ ਲੈਂਦਾ ਤਾਂ ਉਹ ਪੁੰਨ ਕਰਮ ਨੂੰ ਕਰਦਾ ਹੀ ਕਿਉਂ, ਅਤੇ ਕਾਂਸ਼ੀ ਦੀ ਨੇ ਖਾਸ ਮੰਡੀ ਵਿੱਚ ਜਾ ਕੇ ਕਿਉਂ ਵਿਕਦਾ? ਇਸ ਤੋਂ ਇਹ ਸਿੱਧ ਹੁੰਦਾ ਵੀ ਕੋਈ ਜਾਣ ਕੇ ਭੁੱਲਦਾ ਨਹੀਂ ਹੈ। ਇਸ ਪ੍ਰਕਾਰ ਹੈ ਕਿ ਬੜੇ ਬੜੇ ਰਾਜੇ ਜਿਹੜੇ ਉਹਨਾਂ ਤੋਂ ਗਲਤੀਆਂ ਹੋ ਗਈਆਂ, ਬੜੀਆਂ ਵੱਡੀਆਂ ਸਾਖੀਆਂ ਹਨ ਇਹ, ਇਹ ਤਾਂ ਸੰਗਤ ਨੇ ਆਪ ਹੀ ਪੜ੍ਹਨੀਆਂ ਨੇ। ਕਰੋ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨਾ। ਜਿਸ ਵੇਲੇ ਭਗਵਾਨ ਨੇ ਬਾਵਨ ਅਵਤਾਰ ਦਾ ਰੂਪ ਧਾਰ ਕੇ ਬਾਲ ਰਾਜੇ ਕੋਲ ਆ ਕੇ ਵੇਦਾਂ ਦੀਆਂ ਸੁਰਤੀਆਂ ਸੁਣਾਈਆਂ ਤਾਂ ਬਾਲ ਰਾਜੇ ਨੇ ਪ੍ਰਸੰਨ ਹੋ ਕੇ ਕਿਹਾ, ਮੰਗ ਸਵਾਮੀ ਜੋ ਤੁਧ ਭਾਵ ਹੈ ਮੰਗ। ਤਾਂ ਬਾਵਨ ਅਵਤਾਰ ਨੇ ਕਿਹਾ, ਅਸੀਂ ਤਾਂ ਨਿਰਿਛਤ ਮਹਾਤਮਾ ਹਾਂ, ਸਾਨੂੰ ਕਿਸੇ ਪਦਾਰਥ ਦੀ ਰੁਚੀ ਨਹੀਂ। ਬਾਲ ਰਾਜਾ ਨੇ ਫਿਰ 2-4 ਵਾਰ ਆਖਿਆ, ਆਪ ਜ਼ਰੂਰ ਕੁਝ ਅੰਗੀਕਾਰ ਕਰੋ। ਤਾਂ ਭਗਵਾਨ ਨੇ ਕਿਹਾ, ਚੰਗਾ ਜੇ ਤੂੰ ਜ਼ਰੂਰ ਦੇਣਾ ਤਾਂ ਕੁਟੀਆਂ ਵਾਸਤੇ ਢਾਈ ਕਰਮਾਂ ਥਾਂ ਧਰਤੀ ਦੇ ਦੇ ਤੇਰੇ ਦਰਵਾਜ਼ੇ 'ਤੇ, ਪਰ ਕੁਟੀਆ ਬਣਾ ਕੇ ਬੈਠਾਂਗਾ, ਤੈਨੂੰ ਵੇਦਾਂ ਦੀਆਂ ਸੁਰਤੀਆਂ ਸੁਣਾਵਾਂਗਾ। ਇਹ ਗੱਲ ਗੁਰੂ ਜੀ ਦੇ ਆਖਦੇ ਨੇ, ਭਗਵਾਨ ਨੇ ਬਾਵਨ ਅਵਤਾਰ ਦਾ ਰੂਪ ਹੋ ਕੇ ਕੁਟੀਆ ਪਾਉਣ ਦੇ ਬਹਾਨੇ ਬਲਰਾਜੇ ਤੋਂ ਢਾਈ ਕਰੋਂ ਭਾਵ ਕਰਮਾਂ ਧਰਤੀ ਮੰਗਣਾ ਕੀਤੀ, ਢਾਈ ਕਰਮ ਢਾਈ ਕਦਮ ਮਿਣ ਕੇ ਦੇ ਦੇ। ਇਸ ਪ੍ਰਕਾਰ ਫਿਰ ਕਿਉਂ ਪਿਆਲ ਜਾਏ ਕਿਉਂ ਛਲੀਐ ਜੇ ਬਲ ਰੂਪ ਪਛਾਣੈ। ਜੇਕਰ ਬਲ ਰਾਜਾ ਭਗਵਾਨ ਦੇ ਰੂਪ ਨੂੰ ਪਛਾਣ ਲੈਂਦਾ ਤਾਂ ਕਿਉਂ ਛਲਿਆ ਜਾਂਦਾ, ਜਾਂ ਉਹਦੇ ਛਲੀਐ ਧੋਖੇ ਵਿੱਚ ਕਿਉਂ ਆਉਂਦਾ ਅਤੇ ਪਿਆਲ ਪਤਾਲ ਵਿੱਚ ਕਿਉਂ ਜਾਂਦਾ? ਇਸ ਕਰਕੇ ਇਹ ਸਮਝ ਲਓ ਵੀ ਆਪਣੇ ਆਪ ਜਾਣ ਬੁੱਝ ਕੇ ਕੋਈ ਬੰਦਾ ਜਿਹੜਾ ਹੈ ਉਹ ਭੁੱਲਦਾ ਨਹੀਂ ਹੈ। ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ। ਰਾਜੇ ਪ੍ਰੀਛਦ ਦਾ ਪੁੱਤਰ ਜੋ ਜਨਮੇਜਾ, ਉਹ ਜਨਮੇਜੇ ਰਾਜੇ ਨੂੰ ਮਤੀ ਸਿੱਖਿਆ ਦੇ ਕਰਕੇ ਵਿਆਸ ਜੀ ਨੇ ਵਰਜ ਕੇ ਰੋਕ ਕੇ ਚੰਗੀ ਤਰ੍ਹਾਂ ਪੜਾਇਆ ਸੀ ਕਿ ਤੇਰੇ ਪਰ ਬਿਪਤ ਆਉਣ ਵਾਲੀ ਹੈ। ਇਹ ਪਹਿਲਾਂ ਆਪਾਂ ਸਾਖੀ ਸੁਣਾ ਚੁੱਕੇ ਹਾਂ। ਪਿੱਛੇ ਕਹਿੰਦੇ ਤੂੰ ਘੋੜੀ ਖਰੀਦ ਕੇ ਯੱਗ ਕਰਨਾ, 18 ਪ੍ਰਕਾਰ ਦੇ ਬ੍ਰਾਹਮਣ ਬੁਲਾ ਕੇ ਰੋਟੀ ਖਵਾਉਣੀ ਹੈ, ਅਤੇ ਇਸਤਰੀ ਨੂੰ ਨਾਲ ਜਾ ਕੇ ਜਿਸ ਵੇਲੇ ਤੂੰ ਦਕਸ਼ਣਾ ਦੇਣੀ ਹੈ ਅਤੇ ਬ੍ਰਾਹਮਣਾਂ ਨੇ ਹੱਸਣਾ। ਉਹ ਕਿਉਂਕਿ ਰਾਣੀ ਦਾ ਕੱਪੜਾ ਹਵਾ ਨਾਲ ਮਾੜਾ ਜਿਹਾ ਉੱਡਣਾ, ਉਹਨੇ ਹੱਸ ਪੈਣਾ। ਉਸ ਵੇਲੇ ਗੁੱਸੇ 'ਚ ਆ ਕੇ ਤੂੰ 18 ਪ੍ਰਕਾਰ ਦੇ ਬ੍ਰਾਹਮਣਾਂ ਨੂੰ ਮਾਰ ਦੇਣਾ, ਜਿਸ ਕਰਕੇ ਤੇਰੇ ਸਰੀਰ 'ਤੇ 18 ਤਰ੍ਹਾਂ ਦਾ ਕੋੜ ਹੋ ਜਾਣਾ। ਇਸ ਕਰਕੇ ਮੈਂ ਤੈਨੂੰ ਰੋਕਦਾ, ਤੂੰ ਘੋੜੀ ਨਾ ਖਰੀਦੀ ਨਾ ਹੀ ਯੱਗ ਕਰੀ। ਜਿਨ੍ਹਾਂ ਕੰਮਾਂ ਤੋਂ ਵਿਆਸ ਜੀ ਨੇ ਰੋਕਿਆ ਸੀ ਰਾਜੇ ਜਨਮੇਜੇ ਨੇ ਉਹੀ ਸਾਰੇ ਕੰਮ ਕੀਤੇ, ਅਖੀਰ ਕੋੜ ਨਾਲ ਮਰ ਗਿਆ। ਤਿੰਨ ਕਰ ਜੱਗ 18 ਹੈ ਘਾਏ, ਇਤ ਨਾ ਚੱਲੈ ਚਲਾਇਆ। ਉਹਨੇ ਅਸਮੇਧ ਜੱਗ ਕਰਕੇ 18 ਜਾਤੀਆਂ ਦੇ ਬ੍ਰਾਹਮਣ ਮਾਰ ਦਿੱਤੇ, ਜਿਸ ਕਰਕੇ 18 ਹੀ ਪ੍ਰਕਾਰ ਦਾ ਕੋੜ ਹੋ ਗਿਆ। ਕਿਉਂਕਿ ਕੀਤਾ ਹੋਇਆ ਕਰਮ ਕਿਸੇ ਦਾ ਹਟਾਇਆ ਹੋਇਆ ਹਟਦਾ ਨਹੀਂ। ਕਹਿੰਦੇ ਜੇ ਪਹਿਲਾਂ ਪਤਾ ਲੱਗ ਜਾਏ ਬੰਦਾ ਬਦਲ ਸਕਦਾ, ਨਹੀਂ ਬਦਲ ਸਕਦਾ। ਇਹੀ ਤਾਂ ਗੱਲ ਹੈ, ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਏ ਸੁਭਾਈ। ਕਰਮਾਂ ਦੀ ਗਿਣਤੀ ਨੂੰ ਨਾ ਗਿਣੇ, ਵਾਹਿਗੁਰੂ ਦੇ ਹੁਕਮ ਨੂੰ ਪਛਾਣਨਾ ਕਰੇ ਅਤੇ ਸੁਭਾਈ ਸੁਭਾਵਕ ਹੀ ਪ੍ਰੇਮ ਦੀ ਬੋਲੀ ਬੋਲਣਾ ਕਰੇ। ਇਹ ਵਾਹਿਗੁਰੂ ਮੈਂ ਕੋਈ ਕਿਸੇ ਕਿਸਮ ਦੀ ਗਣਤ ਨਹੀਂ ਗਣੀ, ਸੋਚ ਨਹੀਂ ਸੋਚਦਾ, ਕੇਵਲ ਤੇਰਾ ਹੁਕਮ ਪਛਾਣਦਾ ਅਤੇ ਸੁਭਾਵਕ ਹੀ ਭਾਏ ਹੁੰਦਾ ਪ੍ਰੇਮ ਨਾਲ ਤੇਰਾ ਜਸ ਬੋਲਦਾ। ਜੋ ਕੁਛ ਵਰਤੈ ਤੁਧੈ ਸਲਾਹੀ, ਸਭ ਤੇਰੀ ਵਡਿਆਈ। ਜੋ ਕੁਝ ਵਰਤ ਰਿਹਾ ਸਭ ਕੁਝ ਆਪਦੇ ਹੁਕਮ ਅਨੁਸਾਰ ਹੀ ਵਰਤ ਰਿਹਾ ਹੈ। ਇਹ ਨਿਸ਼ਚੇ ਕਰਕੇ ਮੈਂ ਆਪ ਜੀ ਨੂੰ ਸਲਾਹੁੰਦਾ, ਕਿਉਂਕਿ ਸਭ ਕੁਝ ਆਪਦੀ ਵਡਿਆਈ ਭਾਵ ਇੱਛਾ ਅਨੁਸਾਰ ਹੀ ਹੁੰਦਾ ਹੈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ, ਸਦਾ ਰਹੈ ਸਰਨਾਈ। ਗੁਰਮੁਖ ਹਰ ਗੱਲ ਤੋਂ ਅਲਿਪਤ ਸੰਗ ਭਾਵ ਨਿਰਲੇਪ ਰਹਿੰਦੇ ਨੇ। ਉਹਨਾਂ ਨੂੰ ਕਦੇ ਕਿਸਮ ਦਾ ਕਦੇ ਕਿਸੇ ਵੀ ਕਰਮ ਦਾ ਲੇਪ ਨਹੀਂ ਲੱਗਦਾ। ਜੋ ਗੁਰਮੁਖ ਸਦਾ ਹੀ ਆਪਦੀ ਸ਼ਰਨ ਵਿੱਚ ਰਹਿੰਦੇ ਨੇ। ਮਨਮੁਖ ਮੁਗਧ ਆਗੈ ਚੇਤੈ ਨਾਹੀ, ਦੁੱਖ ਲਾਗੈ ਪਛਤਾਈ। ਮੂਰਖ ਮਨਮੁਖ ਮੁਸੀਬਤ ਆਉਣ ਤੋਂ ਪਹਿਲਾਂ ਤਾਂ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ, ਜਦੋਂ ਕਰਮ ਅਨੁਸਾਰ ਦੁੱਖ ਆ ਕੇ ਲੱਗਦਾ ਤਾਂ ਫਿਰ ਪਛਤਾਉਂਦੇ ਆ। ਆਪੇ ਕਰੇ ਕਰਾਏ ਕਰਤਾ, ਜਿਨ ਇਹ ਰਚਨਾ ਰਚੀਐ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਨੂੰ ਰਚਨਾ ਨੂੰ ਰਚਨਾ ਕੀਤਾ, ਉਹ ਕਰਤਾ ਪੁਰਖ ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ। ਹਾਰੇ ਅਭਿਮਾਨ ਨਾ ਜਾਈ ਜੀ ਅਹੋਂ, ਅਭਿਮਾਨੇ ਪੈ ਪਚੀਐ। ਹਰ ਤਰ੍ਹਾਂ ਦਾ ਹੰਕਾਰ ਜੀਓਂ ਦਿਲ ਵਿੱਚੋਂ ਜਾਂਦਾ ਨਹੀਂ। ਹੇ ਹਰੀ, ਜਿਹਦੇ ਹਿਰਦੇ ਵਿੱਚੋਂ ਅਭਿਮਾਨ ਭਾਵ ਹੰਕਾਰ ਜਾਂਦਾ ਨਹੀਂ, ਜਿੰਨਾ ਚਿਰ ਜੀਓਂ ਦਿਲ ਵਿੱਚੋਂ ਹੰਕਾਰ ਹਰ ਹਰ ਹੁੰਦਾ, ਹਰਿਆ ਹੁੰਦਾ ਨਾਸ ਕਰਨਾ, ਨਾਸ ਨਹੀਂ ਹੁੰਦਾ। ਸੋ ਉਹਨਾਂ ਚਿਰ ਹੰਕਾਰ ਵਿੱਚ ਪੈ ਕੇ ਹੀ ਪਚੀਐ ਭਾਵ ਸੜਦਾ ਹੁੰਦਾ, ਸੜਦਾ ਹੀ ਰਹਿੰਦਾ ਉਹਨਾਂ ਚਿਰ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਜੋ ਕੁਝ ਬਣਾਇਆ ਸੰਸਾਰ ਵਿੱਚ, ਜਿਹੜਾ ਕੋਈ ਮਨੁੱਖ ਹੈ, ਸਭ ਕੋਈ ਭੁੱਲਣ 'ਚ ਹੀ ਪੈਦਾ ਕੀਤਾ। ਇੱਕ ਕਰਤਾ ਪੁਰਖ ਵਾਹਿਗੁਰੂ ਆਪ ਹੀ ਨਹੀਂ ਭੁੱਲਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰਪ੍ਰਸਾਦ ਅਕੁੱਲੈ। ਮਹਾਰਾਜ ਕਥਨ ਕਰਦੇ ਨੇ, ਸੱਚੇ ਨਾਮੀ ਦੇ ਨਾਮ ਵਿੱਚ ਜਪਣ ਕਰਕੇ, ਨਾਮ ਜਪਣ ਕਰਕੇ ਭਾਈ ਸੰਸਾਰ ਸਮੁੰਦਰ ਤੋਂ ਨਿਸਤਾਰਾ ਤਰਨਾ ਹੁੰਦਾ, ਪਰ ਗੁਰਾਂ ਦੀ ਕਿਰਪਾ ਨਾਲ ਕੋਈ ਵਿਰਲੇ ਹੀ ਜਮਾਤ ਤੋਂ ਅਕੁੱਲੈ ਛੁੱਟਦਾ। ਪ੍ਰਭਾਤੀ ਮਹੱਲਾ ਪਹਿਲਾ, ਆਖਣਾ ਸੁਣਨਾ ਨਾਮ ਆਧਾਰ। ਸੋ ਜਿਨ੍ਹਾਂ ਗੁਰਮੁਖਾਂ ਨੇ ਜੀਵ ਨਾਲ ਪਰਮਾਤਮਾ ਦੇ ਨਾਮ ਨੂੰ ਆਖਣਾ ਕੀਤਾ ਹੈ, ਕੰਨਾਂ ਨਾਲ ਸੁਣਿਆ ਹੈ ਅਤੇ ਨਾਮ ਦਾ ਹੀ ਆਸਰਾ ਗ੍ਰਹਿਣ ਕੀਤਾ ਹੈ, ਧੰਦਾ ਛੁਟਕ ਗਿਆ ਵੇਕਾਰ। ਮਹਾਰਾਜ ਫਰਮਾਉਂਦੇ ਨੇ ਉਹਨਾਂ ਦਾ ਵੇਕਾਰ ਦੁੱਖ ਰੂਪ ਧੰਦਾ ਛੁੱਟ ਗਿਆ। ਜਿਉਂ ਮਨਮੁਖ ਦੂਜੈ ਪਤ ਖੋਈ, ਬਿਨ ਨਾਵੈ ਮੈਂ ਅਵਰ ਨਾ ਕੋਈ। ਜਿਵੇਂ ਮਨਮੁੱਖਾਂ ਨੇ ਦਵੈਤ ਭਾਅ ਚ ਲਾ ਕੇ ਇੱਜ਼ਤ ਗਵਾ ਲਈ, ਮੈਂ ਨਹੀਂ ਗਵਾਈ ਕਹਿੰਦੇ, ਕਿਉਂਕਿ ਨਾਮ ਤੋਂ ਬਿਨਾਂ ਮੇਰਾ ਹੋਰ ਕੋਈ ਵਿਹਾਰ ਹੀ ਨਹੀਂ, ਨਾਮ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਸੁੱਖ ਸਰੂਪ ਨਹੀਂ ਜਾਣਿਆ। ਲੋਕੀ ਤਾਂ ਜਾਣਦੇ ਉੱਥੇ ਸੁੱਖ ਹੈ, ਉੱਥੇ ਸੁੱਖ ਹੈ, ਉੱਥੇ ਸੁੱਖ ਹੈ, ਕਹਿੰਦੇ ਮੈਂ ਜਾਣਿਆ ਨਾਮ ਵਿੱਚ ਸੁੱਖ ਹੈ, ਮੈਂ ਕਿਸੇ ਪਾਸੇ ਗਿਆ ਹੀ ਨਹੀਂ। ਲੋਕ ਤਾਂ ਬਸ ਖਾਣ ਪੀਣ 'ਚ, ਇੱਧਰ ਵਿਕਾਰਾਂ 'ਚ, ਉੱਥੇ ਸੁੱਖ ਉੱਥੇ ਸੁੱਖ ਕਰਕੇ ਕਮਲਿਆਂ ਵਾਂਗੂ ਦੌੜੇ ਹੋਏ, ਪਰ ਮੈਂ ਕਹਿੰਦਾ ਨਾਮ 'ਚ ਸੁੱਖ ਹੈ, ਬਹਿ ਕੇ ਨਾਮ ਜਪੀਏ, ਬਸ ਇਹੀ ਵੱਡੀ ਸੁੱਖ ਵਾਲੀ ਗੱਲ। ਸੁਣ ਮਨ ਅੰਧੇ ਮੂਰਖ ਗਵਾਰ, ਇਹ ਮੂਰਖਾਂ ਤੋਂ ਵੱਡੇ ਮੂਰਖ ਅੰਨੇ ਮਨ, ਤੂੰ ਸੁਣ ਨਾ ਕਰ, ਆਪਣੇ ਮਨ ਨੂੰ ਸਮਝਾਓ ਭਾਈ। ਆਵਤ ਜਾਤ ਲਾਜ ਨਹੀਂ ਲਾਗੈ, ਬਿਨ ਗੁਰ ਬੂਡੈ ਬਾਰੋ ਬਾਰ ਰਹਾਓ। ਕਹਿੰਦੇ ਤੈਨੂੰ ਸੰਕਲਪਾਂ ਵਿੱਚ ਆਉਂਦਿਆਂ ਜਾਂਦਿਆਂ ਸ਼ਰਮ ਨਹੀਂ ਲੱਗਦੀ? ਯਾਦ ਰੱਖ ਕਿ ਗੁਰੂ ਤੋਂ ਬਿਨਾਂ ਮੁੜ ਕੇ ਵਾਰ ਵਾਰ ਸੰਸਾਰ ਸਮੁੰਦਰ 'ਚ ਡੁੱਬੇਗਾ, ਫਿਰ ਪਛਤਾਏਗਾ, ਨਾਲੇ ਰੋਵੇਂਗਾ, ਰੋ ਰੋ ਧਾਹਾਂ ਮਾਰੇਗਾ, ਕਿੱਥੇ ਕੰਧੀ ਉੱਤੇ ਬਹਿ ਕੇ ਗਾਫਲਾ, ਉਹ ਕਿਨਾਰੇ 'ਤੇ ਬਹਿ ਬਹਿ ਰੋਵੇਂਗਾ, ਗਾਫਲਾ ਬਚ ਜਾ, ਆਪਣੇ ਮਨ ਨੂੰ ਸਮਝਾਓ। ਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਇਸ ਮਨ ਮਾਇਆ ਮੋਹ ਬਿਨਾਸ਼, ਧੁਰ ਹੁਕਮ ਲਿਖਿਆ ਤਾਂ ਕਹੀਐ ਕਾਸ। ਮਾਇਆ ਦਾ ਮੋਹ ਹੀ ਇਸ ਮਨ ਨੂੰ ਨਾਸ਼ ਕਰਦਾ, ਜਾਂ ਧੁਰ ਤੋਂ ਪ੍ਰਭੂ ਦਾ ਹੁਕਮ ਹੀ ਐਸੇ ਲਿਖਿਆ ਹੋਇਆ ਤਾਂ ਕਾਸ, ਕਿਹਨੂੰ ਕੁਝ ਕਹਿਣਾ। ਗੁਰਮੁਖ ਵਿਰਲਾ ਚੀਨੈ ਕੋਈ, ਨਾਮ ਬਿਹੂਨਾ ਮੁਕਤ ਨਾ ਹੋਈ। ਕੋਈ ਵਿਰਲਾ ਗੁਰਮੁਖੀ ਇਹ ਗੱਲ ਨੂੰ ਜਾਣਦਾ ਕਿ ਨਾਮ ਸਿਮਰਨ ਤੋਂ ਬਿਨਾਂ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਐ ਨਹੀਂ ਕਿ ਬਹਿ ਕੇ ਜਪ ਲਈਏ ਨਾਮ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨਾਮ ਜਪੋ ਬੈਠ ਕੇ। ਭ੍ਰਮ ਭ੍ਰਮ ਡੋਲੈ ਲੱਖ ਚੌਰਾਸੀ, ਬਿਨ ਗੁਰ ਬੂਝੇ ਜਮ ਕੀ ਫਾਸੀ। ਭਰਮ ਦਾ ਭਰਮਾਇਆ ਹੋਇਆ ਜੀਵ 84 ਲੱਖ ਜੂਨੀਆਂ 'ਚ ਡੋਲੈ ਫਿਰਦਾ, ਪੂਰਿਆਂ ਗੁਰਾਂ ਪਾਸੋਂ ਪੁੱਛੇ ਬਿਨਾਂ ਜਮਾਂ ਦੀ ਫਾਹੀ ਵਿੱਚ ਫਸਦਾ। ਇਹ ਮਨੂਆ ਖਿਨ ਖਿਨ ਊਬ ਪਿਆਲ, ਗੁਰਮੁਖ ਛੂਟੈ ਨਾਮ ਸੰਭਾਲ। ਇਹ ਮਨ ਖਿਨ ਵਿੱਚ ਊਬ ਆਕਾਸ਼ ਚੜ ਜਾਂਦਾ ਤੇ ਖਿਨ ਵਿੱਚ ਪਿਆਲ ਪਤਾਲ ਨੂੰ ਚਲੇ ਜਾਂਦਾ। ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਡਾ ਪਾਲੇ। ਪਰ ਗੁਰਮੁਖ ਜਨ ਨਾਮ ਨੂੰ ਸੰਭਾਲ ਕੇ ਮਨ ਦੀ ਚੰਚਲਤਾ ਛੁੱਟ ਗਿਆ। ਆਪੇ ਸੱਦੇ ਢਿੱਲ ਨਾ ਹੋਏ, ਸ਼ਬਦ ਮਰੈ ਸਹਿਲਾ ਜੀਵੈ ਸੋਏ। ਜਿਹਨੂੰ ਪਰਮਾਤਮਾ ਆਪਣੇ ਸਰੂਪ ਵਿੱਚ ਸੱਦਾ, ਉਹਨੂੰ ਉਹਦੇ ਨਾਲ ਮਿਲਦਿਆਂ ਢਿੱਲ ਨਹੀਂ ਹੋਏ, ਦੇਰ ਨਹੀਂ ਹੁੰਦੀ, ਝੱਟ ਹੀ ਮਿਲ ਜਾਂਦਾ। ਕਿਹੜਾ ਦੂਰ ਹੈ, ਮਾੜਾ ਜਿਹਾ ਪੜਦਾ ਹੀ ਚੱਕਣਾ ਬਸ। ਉਹ ਵੀ ਇੰਨਾ ਬਰੀਕ ਹੈ ਕਿ ਪਰਮਾਤਮਾ ਨੂੰ ਚੱਕਦਿਆਂ ਵੀ ਦੇਰ ਨਹੀਂ ਲੱਗਦੀ। ਇੱਕ ਛਿੰਨ ਤਾਂ ਬਹੁਤ ਜ਼ਿਆਦਾ ਹੈ, ਇੱਕ ਛਿੰਨ ਦੇ 1000ਵੇਂ ਹਿੱਸੇ ਤੋਂ ਪਹਿਲਾਂ ਹੀ ਪ੍ਰਕਾਸ਼ ਹੋ ਜਾਂਦਾ। ਗੁਰਾਂ ਦੇ ਉਪਦੇਸ਼ ਕਰਕੇ ਜੋ ਜੀਵਤ ਭਾਅ ਤੋਂ ਮਰਦਾ, ਉਹ ਪੁਰਸ਼ ਸਹਿਲਾ ਭਾਵ ਸੁਖੀ ਜਿਉਂਦਾ, ਲਾਭ ਦੇ ਸਹਿਜ ਜਿਉਂਦਾ। ਬਿਨ ਗੁਰ ਸੋਝੀ ਕਿਸੈ ਨਾ ਹੋਏ, ਆਪੇ ਕਰੈ ਕਰਾਵੈ ਸੋਏ। ਗੁਰੂ ਤੋਂ ਬਿਨਾਂ ਇਸ ਗੱਲ ਦੀ ਸੋਝੀ ਹੋਰ ਕਿਸੇ ਕਰਮ ਕਰਕੇ ਨਹੀਂ ਹੁੰਦੀ, ਉਹ ਪ੍ਰਭੂ ਆਪ ਹੀ ਸਭ ਕੁਝ ਕਰਦਾ ਕਰਾਉਂਦਾ। ਝਗੜ ਚੁਕਾਵੈ ਹਰ ਗੁਣ ਗਾਵੈ, ਪੂਰਾ ਸਤਿਗੁਰ ਸਹਿਜ ਸਮਾਵੈ। ਜੋ ਹਰੀ ਗੁਣਾਂ ਨੂੰ ਗਾਉਂਦਾ, ਉਹ ਜਨਮ ਮਰਨ ਰੂਪ ਝਗੜੇ ਨੂੰ ਦੂਰ ਕਰ ਲੈਂਦਾ। ਸੋ ਜਿਹਦਾ ਸਤਿਗੁਰੂ ਪੂਰਾ ਹੈ, ਉਹੀ ਜੀਵ ਸਹਿਜ ਪਦ ਵਿੱਚ ਸਮਾਉਂਦਾ। ਇਹੋ ਮਨ ਡੋਲਤ ਤਾਉ ਠਹਿਰਾਵੈ, ਸੱਚ ਕਰਨੀ ਕਰ ਕਾਰ ਕਮਾਵੈ। ਇਹ ਮਨ ਡੋਲਤ ਚੰਚਲਤਾ ਤੋਂ ਤਾਂ ਠਹਿਰਦਾ, ਤਾਂ ਵਸ ਵਿੱਚ ਆਉਂਦਾ, ਸੱਚ ਕਰਨੀ ਕਰ ਕਾਰ ਕਮਾਵੈ। ਜਦ ਸੱਚੀ ਕਰਨੀ ਕਰਨੇ ਰੂਪ ਭਗਤੀ ਰੂਪ ਕਾਰ ਨੂੰ ਕਮਾਉਣਾ ਕਰੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੇ, ਸੰਗਤ ਦੀ ਸੇਵਾ, ਦਰਬਾਰ ਦੀ ਸੇਵਾ, ਇਹ ਸੇਵਾ ਵੀ ਤਾਂ ਭਗਤੀ ਹੋਈ ਹੈ। ਭਗਤੀ 9 ਪ੍ਰਕਾਰ ਦੀ ਹੈ, ਇਕੱਲੀ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਰ ਲਿਆ ਭਗਤੀ। ਮਹਾਰਾਜ 3 ਪਾਤਸ਼ਾਹ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ। ਅਸਲ ਭਗਤੀ ਤਾਂ ਹੁੰਦੀ ਉਹ ਗੁਰੂ ਨਾਲ ਪਿਆਰ, ਅਕਾਲ ਪੁਰਖ ਵਿੱਚ ਪਿਆਰ। ਪਿਆਰ ਤੋਂ ਬਿਨਾਂ ਕਾਹਦੀ ਭਗਤੀ ਹੈ? ਜੇ ਵਿੱਚ ਪਿਆਰ ਹੀ ਹੈ ਨਹੀਂ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਅੰਤਰ ਜੂਠਾ ਕਿਉਂ ਸੁੱਚ ਹੋਏ, ਸਬਦੀ ਧੋਵੈ ਵਿਰਲਾ ਕੋਏ। ਜੂਠਾ ਪਵਿੱਤਰ ਅਤੇ ਅੰਤਰ ਹੁੰਦਾ, ਅੰਤਰ ਕਰਨ ਕਿਵੇਂ ਪਵਿੱਤਰ ਹੁੰਦਾ? ਕਿਉਂਕਿ ਕੋਈ ਵਿਰਲਾ ਹੀ ਪੁਰਸ਼ ਗੁਰ ਸ਼ਬਦ ਦੁਆਰੇ ਅਪਵਿੱਤਰ ਅੰਤਾ ਕਰਨ ਨੂੰ ਧੋਂਦਾ ਹੈ। ਕਿਉਂਕਿ ਜਿਹੜਾ ਜੂਠਾ ਤੋਂ ਭਾਵ ਅਪਵਿੱਤਰ ਅੰਤਰ ਹੁੰਦਾ, ਅੰਤਾ ਕਰਨ ਕਿਵੇਂ ਪਵਿੱਤਰ ਹੁੰਦਾ? ਗੁਰਮੁਖ ਕੋਈ ਸੱਚ ਕਮਾਵੈ, ਆਵਣ ਜਾਣਾ ਠਾਕ ਰਹਾਵੈ। ਜਿਹੜਾ ਕੋਈ ਗੁਰਮੁਖ ਗੁਰਾਂ ਦੁਆਰੇ ਸੱਚ ਨਾਮ ਨੂੰ ਕਮਾਉਂਦਾ, ਉਹ ਮਨ ਨੂੰ ਆਉਣ ਜਾਣ ਵੱਲੋਂ ਠਾਕ ਰਹਾਵੈ, ਰੋਕ ਕੇ ਰੱਖਦਾ। ਭਾਉ ਖਾਣਾ ਪੀਣਾ ਸੁਖ ਸਾਰ, ਹਰ ਜਨ ਸੰਗਤ ਪਾਵੈ ਪਾਰ। 1345 ਅੰਕ ਤੇ ਫਰਮਾਉਂਦੇ ਜੀ ਨੇ ਸਾਰ ਹੁੰਦਾ ਸ੍ਰੇਸ਼ਟ ਸੁੱਖ ਦੇਣ ਵਾਲੇ ਪਰਮਾਤਮਾ ਦੇ ਡਰ ਨੂੰ ਖਾਣਾ ਪੀਣਾ ਕੀਤਾ ਹੈ ਉਹ ਹਰੀ ਦੇ ਸੰਤ ਜਿਨ੍ਹਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਪਾਉਂਦਾ। ਸੱਚ ਬੋਲੈ ਬੋਲ ਆਵੈ ਪਿਆਰ, ਗੁਰ ਕਾ ਸ਼ਬਦ ਕਰਨੀ ਹੈ ਸਾਰ। ਉਹ ਪੁਰਸ਼ ਪਿਆਰ ਨਾਲ ਸੱਚ ਨਾਮ ਨੂੰ ਆਪ ਬੋਲਦਾ ਅਤੇ ਹੋਰਨਾਂ ਪਾਸੋਂ ਬੁਲਾਉਂਦਾ। ਜਿਵੇਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨੇ ਬੋਲਣ ਵਿੱਚ ਬਹੁਤ ਰਸ ਸੀ। ਉਹਨੇ 5 ਵਾਰੀ ਵਾਹਿਗੁਰੂ ਕਹਾਉਣਾ, ਫਿਰ 1 ਘੰਟਾ ਸੰਗਤ ਚੁੱਪ ਕਰਕੇ ਆਰਾਮ ਨਾਲ ਸਿਮਰਨ ਕਰਦੀ ਹੈ। ਬਹੁਤ ਆਰਾਮ ਨਾਲ ਬੋਲਦੇ ਵਾਹਿਗੁਰੂ ਵਾਹਿਗੁਰੂ। ਇਸ ਪ੍ਰਕਾਰ ਨਹੀਂ ਕਿ ਫਟਾਫਟ ਬੋਲਿਆ, ਪਿਆਰ ਨਾਲ ਬੋਲੋ। ਗੁਰਬਾਣੀ ਦੀ ਪੰਕਤੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਵੀ ਬੋਲਣਾ ਪਿਆਰ ਨਾਲ ਬੋਲੋ। ਸੋ ਜਿਹਨੂੰ ਗੁਰਾਂ ਦਾ ਉਪਦੇਸ਼ ਰੂਪ ਸ੍ਰੇਸ਼ਟ ਕਰਨੀ ਪ੍ਰਾਪਤ ਹੋਈ ਹੈ ਤਾਂ ਸਤਿਗੁਰੂ ਕਹਿੰਦੇ ਪਿਆਰ ਨਾਲ ਆਪ ਬੋਲੋ, ਪਿਆਰ ਨਾਲ ਦੂਜਿਆਂ ਨੂੰ ਬੁਲਾਓ। ਪਿਆਰ ਤਾਂ ਉੱਡ ਹੀ ਗਿਆ, ਪਿਆਰ ਤਾਂ ਹੈ ਹੀ ਨਹੀਂ, ਇਸ ਕਰਕੇ ਹੀ ਸਾਰਾ ਕੰਮ ਖਰਾਬ ਹੈ। ਨਾ ਦੂਜੇ ਦਾ ਸਤਿਕਾਰ, ਨਾ ਪਿਆਰ, ਕੀ ਹੈ? ਨਿਰਾ ਹੰਕਾਰ ਹੀ ਹੰਕਾਰ, ਹੰਕਾਰ ਹੀ ਭਰਿਆ ਪਿਆ। ਮੇਰੇ ਹੁਣ ਇਹ ਪਾਇਆ ਹੋਇਆ, ਅਸੀਂ ਹੁਣ ਐਂ ਪਾਇਆ ਹੋਇਆ, 2 ਕੱਪੜੇ ਕਾਹਦੇ ਪਾ ਲਏ, ਐਡਾ ਹੰਕਾਰ ਚੜਿਆ ਹੋਇਆ ਤੈਨੂੰ। ਸਤਿਗੁਰੂ ਨੂੰ ਤਾਂ ਤੂੰ ਪ੍ਰਵਾਨ ਹੀ ਨਹੀਂ ਹੈਗਾ, ਉਹ ਪਤਾ ਤਾਂ ਪਰਲੋਕ ਜਾ ਕੇ ਲੱਗਣਾ, ਕਿਹੜਾ ਜਿੱਤਦਾ ਕਿਹੜਾ ਹਾਰਦਾ। ਹਰ ਜਸ ਕਰਮ ਧਰਮ ਪਤ ਪੂਜਾ, ਕਾਮ ਕ੍ਰੋਧ ਅਗਨੀ ਮਹਿ ਭੂੰਜਾ। ਉਹਨੇ ਹਰੀ ਦੇ ਜਸ ਨੂੰ ਹੀ ਕਰਮ ਧਰਮ ਪਤ ਪ੍ਰਤਿਸ਼ਠਾ ਅਤੇ ਪੂਜਾ ਆਦਿਕ ਸਭ ਕੁਝ ਨਿਸ਼ਚੇ ਕੀਤਾ ਅਤੇ ਕਾਮ ਕ੍ਰੋਧ ਆਦਿਕਾਂ ਨੂੰ ਬ੍ਰਹਮ ਗਿਆਨ ਰੂਪ ਅੱਗ ਵਿੱਚ ਭੂੰਜਾ, ਭੁੰਨ ਲਿਆ। ਪਰ ਭੂੰਜੇ ਕੋਲ ਜਾਂਦੇ ਸੀ ਦਾਣੇ ਭੁਨਾਉਣ। ਸੋ ਇਸ ਤਰ੍ਹਾਂ ਭੱਠੀ ਵਿੱਚ ਪਾ ਕੇ, ਉਹ ਕੜਾਹੀ 'ਚ ਅੱਗ ਜੀ 'ਚ ਪਾ ਕੇ, ਰੇਤਾ ਜਾ, ਉਹ ਦਾਣੇ ਭੁੰਨ ਦਿੰਦਾ ਸੀ। ਇਹ ਭੂੰਜਾ ਬ੍ਰਹਮ ਗਿਆਨ ਰੂਪ ਅੱਗ ਵਿੱਚ ਭੁੰਨਤਾ ਕਾਮ ਕ੍ਰੋਧ ਨੂੰ ਚੱਕੇ। ਹਰ ਰਸ ਚਾਖਿਆ ਤਾਉ ਮਨ ਭੀਜਾ, ਪ੍ਰਣਵਤ ਨਾਨਕ ਅਵਰ ਨਾ ਦੂਜਾ। ਜਾਂ ਹਰੀਨਾਮ ਰਸ ਨੂੰ ਚੱਖਿਆ, ਧਾਰਨ ਕੀਤਾ ਤਾਂ ਉਸੇ ਵਿੱਚ ਮਨ ਭੀਜਾ ਭਿੱਜ ਗਿਆ। ਮਹਾਰਾਜ ਕਥਨ ਕਰਦਿਆਂ, ਹੁਣ ਮਨ ਨੂੰ ਹੋਰ ਕੋਈ ਦੂਜਾ ਪਦਾਰਥ ਚੰਗਾ ਲੱਗਦਾ ਹੀ ਨਹੀਂ। ਪ੍ਰਭਾਤੀ ਮਹੱਲਾ ਪਹਿਲਾ, ਆਰਾਮ ਨਾਮ ਜਪ ਅੰਤਰ ਪੂਜਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਭਾਈ ਅਸੀਂ ਤਾਂ ਰਾਮ ਨਾਮ ਨੂੰ ਜਪਿਆ, ਤੂੰ ਵੀ ਜਪਣਾ ਕਰ। ਇਹ ਅੰਦਰਲੀ ਪੂਜਾ ਹੈ। ਰਾਮ ਹੈ ਨਾਮ ਜਿਸ ਦਾ ਪੂਜਣੇ ਯੋਗ, ਉਹਨੂੰ ਹਿਰਦੇ ਅੰਦਰ ਜਪਣਾ ਕਰ, ਇਹੀ ਪੂਜਾ ਹੈ। ਹਿਰਦੇ 'ਚ ਕਹਿ ਵਾਹਿਗੁਰੂ, ਕਹਿ ਵਾਹਿਗੁਰੂ, ਕਹੀ ਚੱਲ, ਇਹੀ ਪੂਜਾ। ਹੋਰ ਕਿਹੜੀ ਪੂਜਾ ਕਰਨੀ ਚੱਲਿਆ ਤੂੰ? ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ। ਗੁਰ ਸ਼ਬਦ ਨੂੰ ਵਿਚਾਰ ਕੇ ਅਸਾਂ ਨੇ ਨਿਸ਼ਚੇ ਕੀਤਾ ਕਿ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਪਰਮੇਸ਼ਰ ਹੈ ਹੀ ਨਹੀਂ। ਏਕੋ ਰਵ ਰਹਿਆ ਸਭ ਠਾਈ, ਅਵਰ ਨਾ ਦੀਸੈ ਕਿਸ ਪੂਜ ਚੜ੍ਹਾਈ ਰਹਾਓ। ਸਾਰੀਆਂ ਜਗ੍ਹਾ ਪਰ ਇੱਕ ਪ੍ਰਭੂ ਹੀ ਵਿਆਪਕ ਹੋ ਰਿਹਾ, ਮੈਨੂੰ ਹੋਰ ਕੋਈ ਦਿਸਦਾ ਨਹੀਂ ਹੈ। ਮੈਂ ਕਿਹਨੂੰ ਪੂਜਾ ਚੜ੍ਹਾਵਾਂ ਆਪਣੀ? ਮੈਨੂੰ ਹੋਰ ਕੋਈ ਦਿਸਦਾ ਨਹੀਂ ਹੈ ਕਿ ਮੈਂ ਕਿਹਨੂੰ ਪੂਜ ਪੂਜ ਕੇ ਫੁੱਲ ਭੇਟਾ ਕਰਾਂ ਆਪਣੇ। ਇਹ ਅੰਦਰ ਦੀ ਪੂਜਾ ਹੈ। ਪੂਜਾ ਕੀਚੈ ਨਾਮ ਧਿਆਈਐ, ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ। ਇਹ ਪ੍ਰਭੂ, ਮੇਰਾ ਮਨ ਤਨ ਤੇਰੇ ਅੱਗੇ ਹਾਜ਼ਰ ਹੈ ਅਤੇ ਮੇਰਾ ਜੀਅੜਾ ਜੀਵ, ਮੇਰੀ ਜਾਨ ਵੀ ਤੇਰੇ ਅੱਗੇ ਹਾਜ਼ਰ ਹੈ। ਜਿਵੇਂ ਭਾਉਂਦਾ ਉਵੇਂ ਰੱਖ ਲਓ। ਮੇਰੀ ਆਪ ਜੀ ਅੱਗੇ ਇਹ ਅਰਦਾਸ ਬੇਨਤੀ ਹੈ ਜੀ। ਸੱਚ ਜਿਹਵਾ ਹਰ ਰਸਨ ਰਸਾਈ, ਗੁਰਮਤਿ ਛੂਟ ਸ ਪ੍ਰਭ ਸਰਣ ਆਈ। ਉਹ ਜੀਵ ਸੱਚੀ ਹੈ ਜੋ ਰਸਨਾ ਸੋ ਹਰੀ ਨਾਮ ਰਸ ਵਿੱਚ ਰਸ ਗਈ ਹੈ। ਗੁਰਮਤੀਏ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਕੇ ਛੁੱਟ ਗਏ ਨੇ। ਕਰਮ ਧਰਮ ਪ੍ਰਭ ਮੇਰ ਹੈ ਕੀਏ, ਨਾਮ ਵਡਾਈ ਸਿਰ ਕਰਮਾ ਕੀਏ। ਸਾਰੇ ਕਰਮ ਧਰਮ ਮੇਰੇ ਪ੍ਰਭੂ ਨੇ ਹੀ ਬਣਾਉਣਾ ਕੀਤੇ ਨੇ, ਪਰ ਨਾਮ ਦੀ ਜੋ ਵਡਿਆਈ ਹੈ ਇਹ ਸਾਰਿਆਂ ਕਰਮਾਂ ਤੋਂ ਸਿਰ ਭਾਵ ਸ਼੍ਰੋਮਣੀ ਕੀਤੀ ਹੈ। ਸਤਿਗੁਰ ਕਹਿ ਵਸ 4 ਪਦਾਰਥ, 3 ਸਮਾਏ 1 ਕਿਰਤਾਰਥ। ਸਤਿਗੁਰਾਂ ਦੇ ਵਸ ਵਿੱਚ ਧਰਮ ਅਰਥ ਕਾਮ ਮੋਖ ਰੂਪ 4 ਪਦਾਰਥ ਨੇ। ਜਿਨ੍ਹਾਂ ਨੇ ਕਿਹੜੇ 3 ਧਰਮ ਅਰਥ ਕਾਮ ਸਮਾਇਆ ਭਾਵ ਕੀਤੇ ਹਨ, ਉਹ ਇੱਕ ਮੋਕਸ਼ ਨੂੰ ਪਾ ਕੇ ਕਰਤਾਰਥ ਕਲਿਆਣ ਹੋਏ। 3 ਕਿਹੜੇ? ਅਸਲ ਵਿੱਚ ਰਜੋ ਤਮੋ ਸਤੋ ਰੂਪ 3 ਗੁਣਾ ਭਾਵ ਕਰਕੇ 1 ਨੂੰ ਪਾ ਕੇ ਕਲਿਆਣ ਹੋਏ ਨੇ। ਸ਼੍ਰਵਣ ਮੰਨਣ ਅਧਿਆਸਨ ਰੂਪ 3 ਗੁਣ ਹਿਰਦੇ 'ਚ ਸਮਾਏ ਧਾਰਨ ਕਰਕੇ 1 ਨੂੰ ਪਾ ਕੇ ਉਹ ਕਿਰਤਾਰਥ ਭਾਵ ਨਿਹਾਲ ਹੋਏ ਨੇ। ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਦ ਚੀਨ ਭਏ ਪ੍ਰਧਾਨਾ। ਜਿਨ੍ਹਾਂ ਨੂੰ ਸਤਿਗੁਰਾਂ ਨੇ ਧਿਆਨ ਆਦਿਕ ਗੁਣ ਦੇ ਕੇ ਮੁਕਤ ਸਰੂਪ ਕੀਤਾ ਹੈ, ਉਹ ਹਰੀ ਪਦ ਨੂੰ ਚੀਨ ਹੁੰਦਾ ਜਾਣ ਕੇ ਪ੍ਰਧਾਨਾਂ ਬਣ ਗਏ, ਮੁਖੀ ਬਣ ਗਏ ਸਾਰਿਆਂ 'ਚ। ਮਨ ਤਨ ਸ਼ੀਤਲ ਗੁਰ ਬੂਝ ਬੁਝਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ। ਜਿਨ੍ਹਾਂ ਨੂੰ ਸਤਿਗੁਰਾਂ ਨੇ ਚੰਗੀ ਬੂਝ ਹੁੰਦੀ ਸਿੱਖਿਆ ਸਮਝਾ ਦਿੱਤੀ ਹੈ, ਉਹਨਾਂ ਦਾ ਮਨ ਤਨ ਸ਼ੀਤਲ ਹੋਇਆ ਕਿ ਪ੍ਰਭੂ ਨੇ ਨਿਵਾਜੇ ਵਡਿਆਏ ਹਨ, ਉਹਨਾਂ ਦੀ ਕੀਮਤ ਕਿਹਨੇ ਪਾਈ ਹੈ? ਕਿਸੇ ਨੇ ਨਹੀਂ ਪਾਈ। ਕਹੋ ਨਾਨਕ ਗੁਰ ਬੂਝ ਬੁਝਾਈ, ਨਾਮ ਬਿਨਾਂ ਗਤ ਕਿਨੈ ਨਾ ਪਾਈ। ਮਹਾਰਾਜ ਕਥਨ ਕਰਦੇ ਸਾਨੂੰ ਗੁਰਾਂ ਨੇ ਇਹ ਬੂਝ ਸਮਝ ਸਿੱਖਿਆ ਸਮਝਾ ਦਿੱਤੀ ਕਿ ਨਾਮ ਸਿਮਰਨ ਤੋਂ ਬਿਨਾਂ ਕਿਸੇ ਨੇ ਵੀ ਮੁਕਤੀ ਨਹੀਂ ਪਾਈ। ਹੋਰ ਨਾ ਕੁਛ ਕਰਿਓ, ਸੇਵਾ ਸਿਮਰਨ ਕਰੀ ਜਾਓ, ਮੁਕਤੀ ਨਾਮ ਨੇ ਦੇਣੀ ਹੈ, ਇਹ ਧਿਆਨ ਰੱਖਿਓ।